ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ। ਸੇਵਕ ਵੀ ਉਹੀ ਹੈ, ਦਾਸ ਵੀ ਉਹੀ ਹੈ, ਭਗਤ ਜਨ ਵੀ ਉਹੀ ਹੈ ਜੋ ਗੁਰਮੁਖ ਹੁੰਦਾ, ਉਹੀ ਠਾਕੁਰ ਦਾ ਅਸਲੀ ਦਾਸ ਹੈ। ਜਿਨ ਸਿਰ ਸਾਜੀ ਤਿੰਨ ਫੁਣ ਗੋਈ ਤਿਸ ਬਿਨ ਦੂਜਾ ਅਵਰ ਨ ਕੋਈ। ਜਿਸ ਪਰਮੇਸ਼ਰ ਨੇ ਸਿਰ ਸਾਜੀ, ਸਿਰ ਤੋਂ ਭਾਵ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸੇ ਨੇ ਹੀ ਕਹਿੰਦੇ ਗੋਈ ਤੋਂ ਭਾਵ ਮਿਲਾਈ ਹੈ, ਬੁਲਾਈ ਹੈ ਜਾਂ ਛੁਪਾਈ, ਅਰਬੀ ਫਾਰਸੀ ਦੇ ਅੱਖਰ ਹੈ। ਉਹ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਸਾਚ ਨਾਮ ਗੁਰ ਸ਼ਬਦ ਵਿਚਾਰ, ਗੁਰਮੁਖ ਸਾਚੇ ਸੱਚ ਦਰਬਾਰ ਰਹਾਉ। ਗੁਰਮੁਖ ਜਿਹੜੇ ਇਨਸਾਨ ਨੇ ਉਹ ਗੁਰ ਉਪਦੇਸ਼ ਨੂੰ ਵਿਚਾਰ ਕੇ ਸੱਚ ਨਾਮ ਨੂੰ ਜਪਦੇ ਨੇ। ਸੋ ਇਸੇ ਕਰਕੇ ਗੁਰਮੁਖ ਜਨ ਸੱਚੇ ਦਰਬਾਰ ਵਿੱਚ ਸੱਚੇ ਹੁੰਦੇ ਹਨ, ਕਿਉਂਕਿ ਅਕਾਲ ਪੁਰਖ ਦੇ ਦਰ ਤੋਂ ਪ੍ਰਵਾਨ ਹੁੰਦੇ ਨੇ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਸੱਚਾ ਅਰਜ ਸੱਚੀ ਅਰਦਾਸ, ਮਹਿਲੇ ਖਸਮ ਸੁਣੇ ਸਾਬਾਸ। ਹੁਣ ਜਿਹਦਾ ਅਰਜ ਤੋਂ ਭਾਵ ਵਿਸਥਾਰ ਸੱਚਾ ਹੈ, ਵਿਸਥਾਰ ਵੀ ਸੱਚਾ, ਉਸ ਅੱਗੇ ਸੱਚੀ ਅਰਦਾਸ ਕਰੇ, ਭਾਵ ਨਿਸ਼ਕਪਟ ਹੋ ਕੇ ਬੇਨਤੀ ਕਰੇ। ਅਰਜਾਂ ਦੇ ਸੁਣਨ ਵਾਲਾ ਜੋ ਪਰਮੇਸ਼ਰ ਹੈ ਉਹਦੇ ਅੱਗੇ ਸੱਚੀ ਅਰਦਾਸ ਕਰੇ ਤਾਂ ਮਹਿਲਾਂ ਵਾਲਾ ਜੋ ਖਸਮ ਮਾਲਕ ਪਰਮੇਸ਼ਰ ਸੁਣ ਕੇ ਫਿਰ ਉਹ ਅਰਦਾਸ ਨੂੰ ਸ਼ਾਬਾਸ਼ ਧੰਤਾ ਯੋਗ ਕਰਦਾ ਜੀਵ ਨੂੰ। ਸੱਚਾ ਤਖਤ ਬੁਲਾਵੈ ਸੋਏ, ਦੇ ਵਡਿਆਈ ਕਰੇ ਸੋ ਹੋਏ। ਉਹਨੂੰ ਸੱਚੇ ਸਰੂਪ ਰੂਪੀ ਤਖਤ ਅੰਦਰ ਬੁਲਾਉਂਦਾ ਅਤੇ ਉਹਨੂੰ ਐਸੀ ਵਡਿਆਈ ਦਿੰਦਾ ਕਿ ਜੋ ਗੱਲ ਉਹ ਕਰਦਾ ਉਹੀ ਗੱਲ ਪੂਰੀ ਹੋ ਜਾਂਦੀ ਹੈ। ਤੇਰਾ ਤਾਣ ਤੂੰ ਹੈ ਦੀਵਾਨ, ਗੁਰ ਕਾ ਸ਼ਬਦ ਸੱਚ ਨੀਸਾਨ। ਇਹ ਵਾਹਿਗੁਰੂ ਜੀ ਤਨ ਕਰਕੇ ਤੇਰਾ ਹੀ ਬਲ ਹੈ ਅਤੇ ਤੂੰ ਹੀ ਦੀਵਾਨ ਤੋਂ ਭਾਵ ਆਸ ਦਾ ਰੂਪ ਹੈ। ਸਤਿਗੁਰਾਂ ਦਾ ਉਪਦੇਸ਼ ਧਾਰਨ ਕਰਕੇ ਸੱਚੇ ਨਾਮ ਰੂਪ ਜਿਹੜਾ ਨਿਸ਼ਾਨ ਨਾ ਪ੍ਰਵਾਨਾ ਮਿਲਦਾ ਜੀਵ ਨੂੰ। ਇਹ ਸੱਚ ਸਰੂਪ ਪਰਮਾਤਮਾ ਤੂੰ ਨਿਸ਼ਾਨ ਤੋਂ ਭਾਵ ਨੂੰ ਪ੍ਰਗਟ ਹੋ ਜਾਂਦਾ। ਮੰਨੇ ਹੁਕਮ ਸੋ ਪ੍ਰਗਟ ਜਾਏ, ਸੱਚ ਨਿਸ਼ਾਨ ਠਾਕ ਨਾ ਪਾਏ। ਹੁਣ ਜਿਹੜੇ ਜੀਵ ਹੁਕਮ ਨੂੰ ਮੰਨਦੇ ਨੇ ਰੱਬ ਦੇ ਪਿਆਰੇ, ਉਹ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ। ਉਹ ਪ੍ਰਗਟ ਹੋ ਕੇ ਫਿਰ ਪ੍ਰਭੂ ਦੇ ਕੋਲ ਜਾਂਦੇ ਨੇ, ਜਦੋਂ ਇੱਥੇ ਹੀ ਮਿਲ ਪੈਂਦੇ ਨੇ ਪਰਮੇਸ਼ਰ ਨੂੰ, ਕਿਉਂਕਿ ਸੱਚ ਨਾਮ ਰੂਪ ਨਿਸ਼ਾਨ ਹੈ ਪ੍ਰਵਾਨੇ ਵਾਲੇ ਨੂੰ। ਨਿਸ਼ਾਨੇ ਤੋਂ ਭਾਵ ਹੁੰਦਾ ਪ੍ਰਵਾਨਾ, ਆਈ ਡੀ ਹੋਣੀ ਕੋਲੇ, ਪ੍ਰਵਾਨੇ ਵਾਲੇ ਨੂੰ ਕਿਤੇ ਵੀ ਠਾਕ ਨਾ ਪਾਏ, ਰੁਕਾਵਟ ਨਹੀਂ ਪੈਂਦੀ। ਸਿਸਟਮ ਹੀ ਅੱਗੇ ਇਹੋ ਜਿਹਾ ਲੱਗਿਆ ਹੋਇਆ ਕਿ ਸਾਡੇ ਮਸਤਕ 'ਤੇ ਇਹ ਮਣੀ ਪ੍ਰਗਟ ਹੋ ਜਾਂਦੀ, ਕੋਈ ਰੁਕਾਵਟ ਨਹੀਂ ਆਉਂਦੀ। ਪੰਡਿਤ ਪੜ੍ਹੈ ਵਖਾਣੈ ਵੇਦ, ਅੰਤਰ ਵਸਤ ਨਾ ਜਾਣੈ ਹੈ ਭੇਦ। ਗੁਰਬਿਨ ਸੋਝੀ ਬੂਝ ਨਾ ਹੋਏ, ਸਾਚਾ ਰਵ ਰਹਿਆ ਪ੍ਰਭ ਸੋਏ। ਹੁਣ ਮਾਇਆਧਾਰੀ ਪੰਡਿਤ ਪੜ੍ਹ ਕੇ ਵੇਦਾਂ ਨੂੰ ਕਥਨ ਕਰਦੇ ਨੇ, ਹੱਥ ਮਾਰ ਮਾਰ ਕੇ ਇੱਧਰ ਉੱਧਰ ਹਲਾ ਹਲਾ ਕੇ ਬੜੀਆਂ ਟਾਰਾਂ ਮਾਰ ਕੇ ਕਥਾ ਕੀਤੀ ਹੈ, ਇਹ ਲਿਖਿਆ ਉੱਥੇ ਆਹ ਲਿਖਿਆ, ਪਰ ਜੋ ਆਤਮ ਵਸਤੂ ਅੰਦਰ ਹੈ ਉਹਦੀ ਪ੍ਰਾਪਤੀ ਦੇ ਭੇਦ ਨੂੰ ਨਹੀਂ ਜਾਣਦੇ। ਕਿਆ ਪੜ੍ਹੀ ਆ, ਕਿਆ ਗੁਨੀਆ, ਕਿਆ ਵੇਦ ਪੁਰਾਣਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਕਿਉਂਕਿ ਗੁਰਾਂ ਤੋਂ ਜਿਹੜੀ ਗਿਆਤ ਮਿਲੇ ਤੋਂ ਬਿਨਾਂ ਪਰਮੇਸ਼ੁਰ ਪ੍ਰਾਪਤੀ ਦੀ ਸਮਝ ਨਹੀਂ ਆਉਂਦੀ ਕਿ ਉਹ ਸੱਚਾ ਵਾਹਿਗੁਰੂ ਸਾਰਿਆਂ ਦੇ ਵਿੱਚ ਰਵ ਰਿਹਾ ਤੋਂ ਭਾਵ ਮਿਲ ਰਿਹਾ। ਇਹ ਸਤਿਗੁਰੂ ਸੋਝੀ ਪਾਉਂਦੇ ਨੇ, ਉਹ ਦੇਖ ਸਭ ਦੇ ਵਿੱਚ ਬੈਠਾ। ਕਿਆ ਹਾਂ ਅੱਖ ਅੱਖ ਵਖਾਣੀ, ਤੂੰ ਆਪੇ ਜਾਣ ਹੈ ਸਰਬ ਵਿਡਾਣੀ। ਆਖ ਵਖਾਣੀ ਹੁੰਦਾ, ਆਖ ਹੁੰਦਾ ਮੂੰਹ, ਜਿਹੜਾ ਮੁੱਖ ਨਾਲ ਕਥਨ ਕਰਕੇ ਆਉਣ ਤੋਂ ਭਾਵ ਮੈਂ ਕੀ ਆਖਾਂ। ਇਹ ਵਿਡਾਣੀ ਅਸਚਰਜ ਰੂਪ ਪਰਮਾਤਮਾ, ਤੂੰ ਆਪ ਹੀ ਸਭ ਗੱਲਾਂ ਨੂੰ ਜਾਣਦਾ ਹੈ। ਨਾਨਕ ਏਕੋ ਦਰ ਦੀ ਬਾਣ, ਗੁਰਮੁਖ ਸਾਚ ਤਹਾਂ ਗੁਦਰਾਣ। ਹੁਣ ਗੁਰੂ ਸਾਹਿਬ ਕਥਨ ਕਰਦੇ ਨੇ ਕਿ ਸਭ ਦੀ ਬਾਣਾ ਦੇ ਦਰ ਤੋਂ ਭਾਵ ਅੰਦਰ ਇੱਕ ਵਾਹਿਗੁਰੂ ਹੀ ਹੈ। ਗੁਰਮੁਖ ਜਨ ਉਹ ਸੱਚੇ ਪਰਮਾਤਮਾ ਵਿੱਚ ਸਮੇਂ ਨੂੰ ਗੁਦਰਾਣ ਤੋਂ ਭਾਵ ਬਤੀਤ ਕਰਦੇ ਨੇ। ਕਹਿਣ ਤੋਂ ਭਾਵ ਕਿ ਇੱਕ ਵਾਹਿਗੁਰੂ ਦੀ ਪ੍ਰਾਪਤੀ ਦਾ ਦਰਵਾਜ਼ਾ ਜਿਹੜਾ ਨਾ, ਦੀਬਾਣ ਤੋਂ ਭਾਵ ਸਤਸੰਗ ਹੀ ਹੈ ਦਰਵਾਜ਼ਾ। ਜਿਵੇਂ ਸੋਦਰ ਵਿੱਚ ਆਇਆ ਸੀ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕਿਹੜਾ ਦਰ ਹੈ ਪਰਮਾਤਮਾ ਦਾ ਅਤੇ ਉਹਦਾ ਘਰ ਕਿਹੜਾ ਹੈ? ਉਹਦਾ ਦਰ ਜਿਹੜਾ ਦਰਵਾਜ਼ਾ ਹੈ ਪਰਮਾਤਮਾ ਦੇ ਸਾਧ ਸੰਗਤ ਹੀ ਹੈ। ਸੋ ਘਰ ਜਿਹੜਾ ਉਹਦਾ, ਉਹ ਸੱਚਖੰਡ ਹੀ ਹੈ। ਗੁਰਮੁਖ ਜਨ ਜਿਹੜੇ ਤਾਂ ਅਤੇ ਸਤਸੰਗਤ ਵਿੱਚ ਸੱਚ ਨਾਮ ਜਪਦੇ ਹੋਏ ਆਪਣੀ ਜ਼ਿੰਦਗੀ ਦੇ ਸਮੇਂ ਨੂੰ ਗੁਦਰਾਣ ਕਰਦੇ ਨੇ, ਬਤੀਤ ਕਰਦੇ ਹਨ। ਆਸਾ ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨ ਸਹਿ ਦੁੱਖ ਪਾਈ। ਇਹ ਦੇਹ ਜਿਹੜੀ ਸਰੀਰ ਹੈ ਨਾ, ਇਹ ਕਾਚੀ ਗਾਗਰ ਕੱਚੀ ਘੜੀ ਦੀ ਤਰ੍ਹਾਂ ਮਿਥਿਆ ਤੇ ਦੁਹੇਲੀ ਹੁੰਦੀ ਦੁੱਖਦਾਈ ਆ। ਘੜਾ ਹੁੰਦਾ ਜਿਵੇਂ ਮਿੱਟੀ ਦਾ ਬਣਿਆ ਕੱਚਾ ਘੜਾ, ਪਕਾਇਆ ਵੀ ਨਾ ਹੋਵੇ। ਸੋ ਇਸ ਵਿੱਚ ਲੱਗ ਕੇ ਜੀਵ ਰੂਪੀ ਇਸਤਰੀ ਜਨਮ ਮਰਨ ਦੇ ਦੁੱਖਾਂ ਨੂੰ ਪ੍ਰਾਪਤ ਕਰਦੀ ਹੈ। ਕੱਚਾ ਘੜਾ ਜਿਵੇਂ ਪਾਣੀ ਵਿੱਚ ਰੱਖ ਦਈਏ, ਪੱਕਿਆ ਨਾ ਹੋਵੇ, ਬਸ 2 ਮਿੰਟ ਹੀ ਲੱਗਦੇ ਆ, ਉਹ ਉਸੇ ਵਕਤ ਹੀ ਖੁਰ ਜਾਂਦਾ। ਇਹੋ ਜੱਗ ਸਾਗਰ ਦੁੱਤਰ ਕਿਉਂ ਤਰੀਐ, ਬਿਨ ਹਰ ਗੁਰ ਪਾਰ ਨਾ ਪਾਈ। ਇਹ ਜਗਤ ਰੂਪੀ ਸਮੁੰਦਰ ਬੜਾ ਹੀ ਦੁੱਤਰ ਹੁੰਦਾ, ਦੁਸਤਰ ਤੋਂ ਭਾਵ ਕਠਿਨ ਹੈ ਤਰਨਾ। ਇਹ ਤੋਂ ਕਿਵੇਂ ਤਰਨਾ ਕਰੀਏ? ਤਾਂ ਜਵਾਬ ਦਿੰਦੇ ਨੇ ਕਿ ਹਰੀ ਸਰੂਪ ਗੁਰਾਂ ਤੋਂ ਬਿਨਾਂ ਜੀਵ ਰੂਪੀ ਇਸਤਰੀ ਪਾਰ ਨਹੀਂ ਹੋ ਸਕਦੀ, ਸਤਿਗੁਰੂ ਹੀ ਪਾਰ ਕਰਾਉਣ। ਬਸ ਆਪਣੇ ਆਪ ਨੂੰ ਕਦੇ ਨਾ ਵੱਡਾ ਸਮਝੋ, ਜਿੱਡੀ ਮਰਜ਼ੀ ਅਵਸਥਾ ਹੋ ਜਾਏ, ਪਰ ਇਹ ਨਹੀਂ ਸਮਝਣਾ ਕਿ ਬਸ ਪਤਾ ਨਹੀਂ ਹੁਣ ਮੈਂ ਕੀ ਬਣ ਗਿਆ। ਸਤਿਗੁਰੂ ਤਾਂ ਸਦਾ ਹੀ ਸਾਡਾ ਆਸਰਾ ਨੇ, ਸਤਿਗੁਰੂ ਸਾਡੇ ਅੰਦਰ ਨੇ, ਬਾਹਰ ਨੇ। ਆਪਾਂ ਤਾਂ ਦਿਨੋ ਦਿਨ ਵੱਡੇ ਨਹੀਂ ਹੋਣਾ, ਛੋਟੇ ਹੋਣਾ। ਛੋਟੇ ਹੋ ਕੇ ਜਿਵੇਂ ਲੂਣ ਦੀ ਡਲੀ ਖੁਰਦੀ 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 ਵਿੱਚ ਹੀ ਮਿਲ ਜਾਂਦੀ ਪਾਣੀ ਦੇ, ਸਾਡਾ ਇਹੀ ਸਰੂਪ ਬਣ ਜਾਣਾ ਕਿ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਆਪਾਂ ਪਰਕਾ ਮਿਟ ਗਿਆ, ਜਦ ਦੇਖਾਂ ਤਾਂ ਤੂੰ, ਮੈਂ ਦੂਜਾ ਕਿਉਂ ਬਣਾ, ਮੈਂ ਤੂੰ ਹੀ ਬਣ ਜਾਵਾਂ। ਤੁਝ ਬਿਨਾਂ ਵਰਨਾ ਕੋਈ ਮੇਰੇ ਪਿਆਰੇ, ਤੁਝ ਬਿਨਾਂ ਵਰਨਾ ਕੋਈ ਹਰੇ। ਇਹ ਮੇਰੇ ਪਿਆਰੇ ਵਾਹਿਗੁਰੂ, ਪਿੱਛੇ ਵੀ ਆਪ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਸੀ ਸਾਡਾ, ਹੁਣ ਵੀ ਆਪ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੈ। ਸਰਬੀ ਰੰਗੀ ਰੂਪੀ ਤੂੰ ਹੈ, ਇਸ ਬਖਸ਼ੇ ਜਿਸ ਨਦਰ ਕਰੇ ਰਹਾਉ। ਸਾਰਿਆਂ ਰੰਗਾਂ ਵਿੱਚ ਰੂਪਾਂ ਵਿੱਚ ਤੂੰ ਹੀ ਹੈ, ਬਖਸ਼ਦਾ ਕਿਹਨੂੰ ਹੈ ਜਿਸ ਉੱਤੇ ਕਿਰਪਾ ਦ੍ਰਿਸ਼ਟੀ ਕਰਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਾਸ ਬੁਰੀ ਘਰ ਵਾਸ ਨਾ ਦੇਵੈ, ਫਿਰ ਸਿਉਂ ਮਿਲਣ ਨਾ ਦੇ ਬੁਰੀ। ਸੰਸੇ ਆਤਮਕ ਬਿਰਤੀ ਜਿਹੜੀ ਆ, ਜਾਂ ਅਵਿਦਿਆ ਰੂਪੀ ਸੱਸ ਹੈ, ਇਹ ਬੁਰੀ ਆ, ਬੜੀ ਭੈੜੀ ਹੈ। ਜੋ ਅੰਤਰਮੁਖ ਬਿਰਤੀ ਕਰਨ ਰੂਪੀ ਘਰ ਵਿੱਚ, ਸਰੂਪ ਰੂਪੀ ਘਰ ਵਿੱਚ ਵਸਣ ਨਹੀਂ ਦਿੰਦੀ ਮੈਨੂੰ, ਇਹ ਅਵਿਦਿਆ ਇਹੀ ਜਿਹੀ ਭੈੜੀ ਆ, ਫਿਰ ਇਹੀ ਜਿਹੀ ਬੁਰੀ ਆ, ਜੋ ਪਤੀ ਪਰਮਾਤਮਾ ਨਾਲ ਮੈਨੂੰ ਮਿਲ ਨਹੀਂ ਦਿੰਦੀ। 356 ਅੰਗ ਤੇ ਅਗਲੀ ਪੰਕਤੀ ਫਰਮਾਉਂਦੇ ਨੇ, ਸਖੀ ਸਾਜਨੀ ਕੇ ਹਉ ਚਰਨ ਸਰੇਵਾ, ਹਰ ਗੁਰ ਕਿਰਪਾ ਤੇ ਨਦਰ ਧਰੀ। ਇਸ ਲਈ ਮੈਂ ਸਾਜਨੀ, ਜੋ ਪਿਆਰੀਆਂ ਮਹਾਤਮਾ ਰੂਪ ਸਖੀਆਂ ਦੇ ਚਰਨਾਂ ਨੂੰ ਸੇਵਾ ਕਰਦੀ, ਸੇਵ ਦੀਆਂ ਸੇਵਾ ਕਰਨ ਨਾਲ ਹਰੀ ਨੇ ਵੀ ਕਿਰਪਾ ਕੀਤੀ ਆ, ਤੇ ਗੁਰਾਂ ਨੇ ਵੀ ਨਦਰ ਧਰੀ ਹੈ, ਕਿਰਪਾ ਦ੍ਰਿਸ਼ਟੀ ਕੀਤੀ ਹੈ। ਗੁਰਾਂ ਦੀ ਕਿਰਪਾ ਹੋ ਜਾਣ ਤੇ ਹੇ ਹਰੀ, ਤੁਸੀਂ ਵੀ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਜੀ, ਕਿਉਂਕਿ ਗੁਰੂ ਸਾਹਿਬ ਨੇ ਮੈਨੂੰ ਪਾਸ ਕਰ ਦਿੱਤਾ ਵੀ ਠੀਕ ਹੈ ਇਹ, ਤਾਂ ਅਕਾਲ ਪੁਰਖ ਜੀ ਨੇ ਖਜ਼ਾਨੇ 'ਚ ਪਾ ਲਿਆ ਮੈਨੂੰ। ਮਹਾਤਮਾ ਨੇ ਯੁਗਤੀ ਦੱਸ ਦਿੱਤੀ ਸੀ, 5 ਪਿਆਰਿਆਂ ਨੇ ਗੁਰੂ ਵਾਲਾ ਬਣਾ ਦਿੱਤਾ ਸੀ, ਸਾਰੀ ਚੈਨਲ ਬਣਾ ਦਿੱਤਾ ਇਸ ਪ੍ਰਕਾਰ ਦਾ, ਥਰੂ ਪ੍ਰੋਪਰ ਚੈਨਲ ਮੈਨੂੰ ਸੰਗਤ 'ਚ ਬਿਠਾ ਕੇ ਦੱਸ ਦਿੱਤਾ, ਇੱਥੋਂ ਨਾ ਜਾਈ, ਇੱਥੋਂ ਹੀ ਕਿਰਪਾ ਹੋਣੀ ਸਾਰੀ। ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ। ਮਨ ਨੂੰ ਮਾਰ ਕੇ ਜਦੋਂ ਮੈਂ ਆਪਣੇ ਸਰੂਪ ਨੂੰ ਵਿਚਾਰ ਕੇ ਦੇਖਿਆ, ਹੌਲੀ ਹੌਲੀ ਮਨ ਦੇ ਗੰਦੇ ਸੁਭਾਅ ਨੂੰ ਮਾਰਿਆ, ਇਹ ਵਾਹਿਗੁਰੂ ਤੁਹਾਡੇ ਵਰਗਾ ਮੇਰਾ ਹੋਰ ਕੋਈ ਮਿੱਤਰ ਨਹੀਂ, ਧੰਨੋ ਤੁਸੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪਹਿਲਾਂ ਤੂੰ ਹੋਰ ਹੀ ਮਿੱਤਰ ਬਣਾਈ ਫਿਰਦਾ ਸੀ, ਕਾਮ ਕ੍ਰੋਧ ਹੁਣਾਂ ਨੂੰ ਮਿੱਤਰ ਸਮਝਦਾ, ਕਦੇ ਮਾਇਆ ਨੂੰ, ਕਦੇ ਦੁਨਿਆਵੀ ਲੋਕਾਂ ਨੂੰ, ਕਦੇ ਹੋਰ ਹੋਰ ਪਤਾ ਨਹੀਂ ਕਿੰਨੇ ਕੁ ਮਿੱਤਰ ਬਣਾਏ ਸੀ। ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਘਾਟਾ ਕੋਏ। ਮਿੱਤਰ ਤਾਂ ਵਾਹਿਗੁਰੂ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਉਹ ਮਿੱਤਰ ਤਾਂ ਤੂੰ ਹੀ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀ ਆ, ਯਾਰ ਸੱਜਣ ਤਾਂ ਬੇਲੀ, ਮਿੱਤਰ ਤੂੰ ਹੀ ਹੈ ਸਭ ਦਾ, ਇਹ ਕੋਈ ਸਮਝੇ ਤਾਂ ਸਹੀ ਉਹਨੂੰ ਕਹਿੰਦੇ। ਇਸ ਕਰਕੇ ਇਹ ਵਾਹਿਗੁਰੂ ਹੁਣ ਮੈਨੂੰ ਸਮਝ ਲੱਗੀ, ਤੂੰ ਹੀ ਮਿੱਤਰ ਹੈ। ਜਿਉਂ ਤੂੰ ਰੱਖ ਹੈ ਤੇ ਵਹੀ ਰਹਿਣਾ, ਦੁੱਖ ਸੁੱਖ ਦੇ ਵਹਿ ਕਰ ਹੈ ਸੋਈ। ਜਿਸ ਤਰ੍ਹਾਂ ਤੂੰ ਰੱਖਦਾ ਉਸੇ ਤਰ੍ਹਾਂ ਹੀ ਮੈਂ ਰਹਿੰਦਾ। ਜੋ ਆਪ ਦੁੱਖ ਸੁੱਖ ਦੇਣ ਕਰਦੇ ਹੋ, ਦੇਣਾ ਕਰਦੇ ਹੋ ਸਾਨੂੰ, ਉਸ ਨੂੰ ਮੈਂ ਚੰਗੀ ਕਰਕੇ ਮੰਨਦਾ ਵੀ ਇਹ ਨਿਬੇੜਾ ਕਰ ਰਹੇ ਨੇ, ਦੁੱਖ ਵੀ ਦੇ ਰਹੇ ਨੇ, ਤਾਂ ਉਹਨੂੰ ਦੁੱਖ ਨਹੀਂ ਮੈਂ ਮੰਨਦਾ। ਜੇ ਡਾਕਟਰ ਟੀਕਾ ਲਾਉਂਦਾ ਦੁੱਖ ਹੁੰਦਾ, ਓਪਰੇਸ਼ਨ ਕਰਦੇ ਦੁੱਖ ਹੁੰਦਾ, ਭਲੇ ਨੂੰ ਹੁੰਦਾ। ਇਸ ਕਰਕੇ ਤੁਸੀਂ ਵੀ ਕਰਮਾਂ ਦੇ ਹਿਸਾਬ ਨਾਲ ਦੁੱਖ ਸੁੱਖ ਦੇ ਕੇ ਉਹਨਾਂ ਦਾ ਭੁਗਤਾਨ ਕਰਾ ਰਹੇ ਹੋ ਮੇਰੇ ਤੋਂ। ਆਸਾ ਮਨਸਾ ਦੋ ਬਿਨਾਸਤ, ਤੇਹੋ ਗੁਣ ਆਸ ਨਿਰਾਸ ਪਹੀ। ਤੁਰਿਆ ਅਵਸਥਾ ਗੁਰਮੁਖ ਪਾਈਐ, ਸੰਤ ਸਭਾ ਕੀ ਓਟ ਲਹੀ। ਗੁਰਮੁਖਾਂ ਨੇ ਆਸਾ ਤੇ ਮਨਸਾ ਹੁੰਦੀ ਵਾਸ਼ਨਾ, ਦੋਨਾਂ ਨੂੰ ਵਿਨਾਸ਼ ਕਰਤਾ। ਆਸਾ ਹੁੰਦੀ ਲੰਬੇ ਸਮੇਂ ਤੱਕ ਲਾ ਕੇ ਰੱਖਣੀ, ਅੱਜ ਤੋਂ 20 ਸਾਲਾਂ ਨੂੰ, 40 ਨੂੰ, ਐਂ ਹੋਜੂ ਫਿਰ ਐਂ ਹੋਜੂ। ਵਾਸ਼ਨਾ ਹੁੰਦੀ ਆ ਮਨਸਾ ਖਿਨ ਖਿਨ ਕਾਲ ਵਿੱਚ ਫੁਰਨੀ, ਹੁਣ ਜੇ ਮੈਨੂੰ ਆਹ ਮਿਲ ਜੇ, ਉਹ ਖਾਣ ਨੂੰ ਮਿਲ ਜੇ, ਇਸ ਪ੍ਰਕਾਰ ਦੇ ਗੁਰਮੁਖਾਂ ਨੇ ਦੋਨੋਂ ਹੀ ਨਾਸ਼ ਕਰਤੀਆਂ, ਨਾ ਆਸਾ ਨਾ ਮਨਸਾ, ਸਭ ਖਤਮ ਕਰਤੀਆਂ। ਬਸ ਨਚੈ ਉਹ ਜਿਹੜੀ ਅਚਿੰਤ ਮਿਲੇ ਸੋ ਪਾਏ, ਉਹੀ ਅਵਸਥਾ ਬਣਾ ਲਈ। ਅਤੇ ਗੁਰਮੁਖਾਂ ਦੀ ਬੁੱਧੀ ਤਿੰਨਾਂ ਗੁਣਾਂ ਦੀ ਆਸਾ ਤੋਂ ਨਿਰਾਸ਼ ਹੋ ਗਈ। ਗੁਰਮੁਖਾਂ ਨੇ ਸੰਤਾਂ ਦੀ ਸਭਾ ਵਿੱਚ ਜਾ ਕੇ ਗੁਰਾਂ ਦੀ ਓਟ ਲੈ ਕੇ ਚੌਥੀ ਭੂਮਿਕਾ ਰੂਪ ਜੋ ਤੁਰੀ ਅਵਸਥਾ ਸੀ ਉਹਨੂੰ ਪ੍ਰਾਪਤ ਕਰ ਲਿਆ। ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲਖ ਪੇਵਾ, ਨਾਨਕ ਰਾਮ ਨਾਮ ਮਨ ਰਾਤਾ, ਗੁਰਮਤ ਪਾਏ ਸਹਿਜ ਸੇਵਾ। ਉਹ ਪੁਰਸ਼ ਦੇ ਸਾਰੇ ਗਿਆਨ ਧਿਆਨ ਅਤੇ ਜਾਪ ਤਪ ਕੀਤੇ ਹੋਏ ਸਫਲ ਨੇ। ਕਹਿੰਦੇ ਜਿਸ ਦੇ ਹਿਰਦੇ ਵਿੱਚ ਅਲੱਖ ਭੇਵ ਪਰਮਾਤਮਾ ਆ ਕੇ ਵਸ ਜਾਂਦੇ ਨੇ, ਸਭ ਹੁਣ ਸਫਲਾ ਹੋ ਗਿਆ। ਸੁਹਾਗ ਮੇਰਾ ਅਬ ਹੁਣ ਸੋਹਿਓ, ਕਹਿੰਦੇ ਹੁਣ ਸੋਹਿਆ ਮੇਰਾ ਸੁਹਾਗ, ਹੁਣ ਮੇਰੇ ਮਾਲਕ ਮੇਰੇ ਹਿਰਦੇ 'ਚ ਪ੍ਰਕਾਸ਼ਮਾਨ ਹੋ ਗਏ ਨੇ। ਹੁਣ ਮਹਾਰਾਜ ਕਥਨ ਕਰਦੇ ਹਨ ਕਿ ਸਹਿਜੇ ਹੀ ਸੇਵਾ ਕਰਕੇ, ਗੁਰਸਿੱਖਿਆ ਨੂੰ ਪ੍ਰਾਪਤ ਕਰਕੇ, ਰਾਮ ਨਾਮ 'ਚ ਸਾਡਾ ਮਨ ਹੁਣ ਤਦਾਕਾਰ ਹੋ ਗਿਆ, ਇੱਕ ਮਿੱਕ ਹੋ ਗਿਆ, ਮਿਲ ਗਿਆ, ਲੀਨ ਹੋ ਗਿਆ ਹੈ। ਆਸਾ ਮਹੱਲਾ ਪਹਿਲਾ ਪੰਚ ਪਦੇ, ਇਹ ਥੱਲੇ ਲਾਇਆ ਹੈ ਦੋ, ਇਹ ਦੋ ਸ਼ਬਦ ਹੋਣਗੇ। ਪਹਿਲੇ ਪਾਤਸ਼ਾਹ ਆਸਾ ਰਾਗ ਪੰਚ ਪਦੇ ਹੋਰ ਬਖਸ਼ਿਸ਼ ਕਰਦੇ ਨੇ। ਮੋਹ ਕੁਟੰਬ ਮੋਹ ਸਬਕਾਰ, ਮੋਹ ਤੁਮ ਤਜੋ ਸਗਲ ਵੇਕਾਰ। ਕੁਟੰਬ ਹੁੰਦਾ ਇਸਤਰੀ ਤੋਂ ਵਧਿਆ ਹੋਇਆ ਜਿਹੜਾ ਪਰਿਵਾਰ ਹੈ, ਇਹਦੇ ਜਿਹੜਾ ਤੁਸੀਂ ਮੋਹ ਕਰਨਾ, ਇਹ ਸਭ ਮੋਹ ਕਾਰ ਭਾਵ ਮੂੰਹ ਉੱਤੇ ਕਾਲਖ ਰੂਪ ਹੀ ਹੈ। ਇਹ ਮੋਹ ਸਭ ਕਾਲਖ ਰੂਪ ਹੈ, ਸਭ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਮੋਹ ਨੂੰ ਤੁਸੀਂ ਤਿਆਗਣਾ ਕਰੋ। ਸੋ ਦੂਸਰਾ ਭਾਵ ਇਹ ਕਿ ਕੁਟੰਬ ਦਾ ਮੋਹ ਅਤੇ ਸਾਰੇ ਕਾਰ ਵਿਹਾਰਾਂ ਦਾ ਜੋ ਮੋਹ ਹੈ, ਉਹ ਮੋਹ ਨੂੰ ਤੁਸੀਂ ਤਿਆਗ ਦਿਓ, ਕਿਉਂਕਿ ਇਹੋ ਸਾਰਿਆਂ ਵਿਕਾਰਾਂ ਦਾ ਕਾਰਨ ਹੈ। ਮੋਹ ਅਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੇ ਰਵੈ ਸਰੀਰ ਰਹਾਉ। ਹੇ ਵੀਰ ਹੇ ਭਾਈ, ਮੋਹ ਅਤੇ ਭਰਮ ਨੂੰ ਤੁਸੀਂ ਤਿਆਗ ਦਿਓ, ਸੱਚ ਨਾਮ ਨੂੰ ਹਿਰਦੇ ਅਤੇ ਸਰੀਰ 'ਚ ਅੰਦਰ ਰਵੈ ਹੁੰਦਾ ਉਚਾਰ ਨਾ ਕਰੋ। ਸਰੀਰ ਵਿੱਚ ਜੋ ਹਿਰਦਾ ਹੈ ਉਸ ਵਿੱਚ ਸੱਚ ਨਾਮ ਨੂੰ ਹਮੇਸ਼ਾ ਜਪਦੇ ਰਹੋ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸੱਚ ਨਾਮ ਜਾ ਨਵ ਨਿਧ ਪਾਈ, ਰੋਵੈ ਪੂਤ ਨਾ ਕਲਪੈ ਮਾਈ। ਨੌ ਨਿਧੀਆਂ ਦੇ ਦਾਤੇ ਸੱਚ ਨਾਮ ਦੀ ਜਦ ਪ੍ਰਾਪਤੀ ਪਾਈ ਤਾਂ ਪ੍ਰਤੱਖ ਪੁੱਤਰ ਨਹੀਂ ਰੋਂਦਾ, ਅਤੇ ਮਾਈ ਤੋਂ ਭਾਵ ਮਾਂ ਵੀ ਨਹੀਂ ਕਲਪਦੀ। ਅੰਤਰੀ ਭਾਵ ਤਾਂ ਇਹ ਕਿ ਮਨ ਰੂਪੀ ਪੁੱਤਰ ਰੋਂਦਾ ਨਹੀਂ, ਮਾਇਆ ਨੂੰ ਜੋ ਕਲਪਤ ਜਾਣਿਆ, ਇਸ ਕਰਕੇ ਮਾਇਆ ਜੋ ਨਹੀਂ ਕਲਪਾਉਂਦੀ। ਮਾਈ ਤੋਂ ਭਾਵ ਹੈ ਮਾਇਆ ਵਾਲੇ ਈਸ਼ਵਰ ਨੂੰ ਵੀ ਕਲਪਤ ਜਾਣਿਆ। ਮਾਇਆ ਦੀ ਤੋਂ ਜਿਹੜੀ ਕਲਪ ਹੈ ਉਹਦੀ ਕਲਪਨਾ ਭਾਵ ਸੰਕਲਪਾਂ ਵਿੱਚ ਮਨ ਰੂਪੀ ਪੁੱਤਰ ਨਹੀਂ ਹੁਣ ਰੋਂਦਾ, ਕਿਉਂਕਿ ਮਾਇਆ ਵਾਲੇ ਈਸ਼ਵਰ ਨੂੰ ਵੀ ਕਲਪਤ ਜਾਣਿਆ। ਇਹ ਅਸ਼ੁੱਧ ਪਰਮੇਸ਼ਰ ਨਹੀਂ ਨਾ ਹੈ ਈਸ਼ਵਰ, ਇਹਦੇ ਵਿੱਚ ਮਾਇਆ ਦੀ ਜਿਹੜੀ ਅੰਸ਼ ਆ, ਸ਼ੁੱਧ ਮਾਇਆ, ਸ਼ੁੱਧ ਸਤੋ ਗੁਣ ਅਤੇ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਈਸ਼ਵਰ ਬਣਦਾ, ਅਸੀਂ ਜਾਣਾ ਨਿਰਗੁਣ ਦੇ ਵਿੱਚ। ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਇਸ ਮੋਹ ਵਿੱਚ ਸਾਰਾ ਸੰਸਾਰ ਹੀ ਡੁੱਬਿਆ ਹੋਇਆ, ਕੋਈ ਵਿਰਲਾ ਹੀ ਗੁਰਮੁਖ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਾਂ ਦੁਆਰੇ ਸੋਝੀ ਪਾ ਕੇ ਤੋਂ ਪਾਰ ਉਤਰਿਆ। ਏਤ ਮੋਹੇ ਫਿਰ ਜੂਨੀ ਪਾਹੇ, ਮੋਹੇ ਲਾਗਾ ਜਮ ਪੁਰ ਜਾਹੇ। ਇਸ ਮੋਹ ਕਰਕੇ ਜੀਵ ਮੁੜ ਮੁੜ ਕੇ ਜੂਨੀਆਂ 'ਚ ਪਈ ਜਾਂਦਾ, ਮੋਹ ਵਿੱਚ ਲੱਗਾ ਹੋਣ ਕਰਕੇ ਜੀਵ ਜਮ ਲੋਕ ਵਿੱਚ ਜਾਂਦਾ। ਗੁਰ ਦੇਖਿਆ ਲੇ ਜਪ ਤਪ ਕਮਾਹੇ, ਨਾ ਮੋਹ ਟੁੱਟੈ ਨਾ ਥਾਏ ਪਾਹੇ। ਹੁਣ ਜਿਹੜੇ ਜੀਵ ਨੇ ਗੁਰਾਂ ਦੀ ਦੀਖਿਆ ਲੈ ਲਈ, ਸਿੱਖਿਆ ਲੈ ਲਈ, ਪਹਿਲਾਂ ਸਿੱਖਿਆ ਲੈ ਕੇ ਫਿਰ ਜਪ ਤਪ ਨੂੰ ਕਮਾਉਂਦਾ, ਜਪ ਕਰਨਾ ਜਿਹੜਾ, ਨਾਮ ਜਪਣਾ, ਤਪ ਕਿਹੜਾ ਜਿਹੜਾ ਸੰਗਤ ਦੀ ਸੇਵਾ ਕਰਨੀ। ਇੱਧਰ ਗੁਰ ਸੇਵਾ ਤਪਾਂ ਸਿਰ ਤਪ ਸਾਰ, ਜਪ ਜਿਹੜਾ ਜਪਜੀ ਸਾਹਿਬ ਪੜ੍ਹਨਾ, ਜਾਪ ਸਾਹਿਬ ਪੜ੍ਹਨਾ, ਜਪ ਜਿਹੜਾ ਮੂਲ ਮੰਤਰ ਦਾ ਗੁਰਮੰਤਰ ਦਾ ਕਰਨਾ। ਸੋ ਉਹਦਾ ਮੋਹ ਹੁਣ ਜਿਹੜਾ ਟੁੱਟਦਾ ਨਹੀਂ, ਨਹੀਂ ਟੁੱਟਦਾ ਜੀ, ਕਹਿੰਦੇ ਨਹੀਂ ਟੁੱਟ ਜਾਂਦਾ, ਕਿਉਂਕਿ ਟੁੱਟ ਜਾਂਦਾ ਉਹਦਾ ਮੋਹ, ਇਹ ਕੁਐਸਚਨ ਰੂਪ ਹੁੰਦਾ। ਉਹਦਾ ਮੋਹ ਨਹੀਂ ਟੁੱਟਦਾ ਕਹਿੰਦੇ, ਕਿਉਂਕਿ ਟੁੱਟ ਜਾਂਦਾ ਭਾਈ ਉਹਦਾ ਮੋਹ ਜਿਹੜਾ ਇਉਂ ਗੁਰਾਂ ਦੀ ਸਿੱਖਿਆ ਲੈ ਕੇ ਜਪ ਤਪ ਨੂੰ ਕਮਾਉਂਦਾ, ਕਿਉਂਕਿ ਗੁਰੂ ਸਾਹਿਬ ਜੀ ਸਹੀ ਸਹੀ ਢੰਗ ਦਾ ਜਪ ਤਪ ਦੱਸਦੇ ਨੇ। ਕਈ ਤਾਂ ਐਵੇਂ ਲੱਗੇ ਰਹਿੰਦੇ ਆਪਣੇ ਆਪ ਹੀ। ਅੱਜ ਸਵੇਰੇ ਵੀ ਇਸ ਪ੍ਰਕਾਰ ਵਿਚਾਰ ਆਈ ਸੀ, ਸਿੱਧ ਗੋਸ਼ਟ ਜਿਉਂ ਪਾਠ ਕਰਦੇ ਸੀ, ਮਹਾਰਾਜ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਸਿੱਧਾਂ ਨੂੰ ਬਿਨ ਗੁਰ ਘਾਲ ਨਾ ਪਵੇ ਥਾਏ। ਜਿਹਦੇ ਸਿਰ ਤੇ ਗੁਰੂ ਨਹੀਂ ਹੁੰਦਾ ਉਹਦੀ ਕੀਤੀ ਘਾਲ ਕਮਾਈ ਥਾਂ ਹੀ ਨਹੀਂ ਪੈਂਦੀ, ਪ੍ਰਵਾਨ ਨਹੀਂ ਹੁੰਦੀ। ਪਰਮੇਸ਼ਰ ਦੀ ਦਰਗਾਹ ਵਿੱਚ ਉਹਨੇ ਕਾਨੂੰਨ ਬਣਾਇਆ, ਕੋਈ ਵੀ ਆਵੇ ਮੇਰੇ ਕੋਲ ਗੁਰੂ ਦੇ ਰਾਹੀਂ ਆਵੇ, ਬੇਗੁਰਾ ਮੈਨੂੰ ਨਹੀਂ ਚੰਗਾ ਲੱਗਦਾ ਅਤੇ ਸਰੂਪ ਰੂਪੀ ਥਾਂ ਨੂੰ ਨਹੀਂ ਪ੍ਰਾਪਤ ਕਰਦਾ। ਕਹਿੰਦੇ ਪ੍ਰਾਪਤ ਨਹੀਂ ਕਰਦਾ, ਕਹਿੰਦੇ ਪਰ ਕਰਦਾ ਬਈ, ਕਿਉਂਕਿ ਜਦੋਂ ਗੁਰੂ ਮਿਲ ਗਏ ਤਾਂ ਕਰਦਾ। ਸੋ ਇਸ ਕਰਕੇ ਇਹ ਅਰਥ ਇਉਂ ਹੁੰਦੇ ਨੇ ਜਿਵੇਂ, ਸੋ ਕਾਕੋਕ ਅਲੰਕਾਰ ਦੀ ਰੀਤੀ ਅਨੁਸਾਰ ਇਹ ਅਰਥ ਹੁੰਦੇ ਨੇ। ਜੋ ਜਿਹੜੇ ਪੁਰਸ਼ ਨੇ ਸੰਸਾਰ ਦੇ ਅੰਦਰ ਗੁਰਸਿੱਖਿਆ ਨੂੰ ਲੈ ਕੇ ਜਪ ਤਪ ਨਹੀਂ ਕਮਾਉਂਦੇ, ਨਾ ਤਾਂ ਉਹਦਾ ਮੋਹ ਟੁੱਟਦਾ, ਨਾ ਹੀ ਉਹ ਸਰੂਪ ਥਾਂ ਦੀ ਪ੍ਰਾਪਤੀ ਕਰਦਾ। ਜਾਂ ਇਉਂ ਕਹਿ ਲਓ, ਗੁਰਸਿੱਖਿਆ ਨੂੰ ਲੈ ਕੇ ਨਿਸ਼ਕਾਮ ਜਪ ਤਪ ਨੂੰ ਕਮਾਉਣਾ ਕਰੇ, ਸੋ ਸੇਵਾ ਕਰਤ ਹੋਏ ਨਿਹਕਾਮੀ ਤਿਸਕਾ ਹੋਤ ਪ੍ਰਾਪਤ ਸਵਾਮੀ। ਮੋਹ ਦੇ ਨਾ ਟੁੱਟਣ ਕਰਕੇ ਇਹਦੇ ਕੀਤੇ ਹੋਏ ਕਰਤੱਬ ਥਾਂ ਹੀ ਨਹੀਂ ਪੈਂਦੇ, ਸਫਲੇ ਨਹੀਂ ਹੁੰਦੇ ਹੈ। ਅਕਾਲ ਪੁਰਖ ਦੀ ਦਰਗਾਹ ਵਿੱਚ ਵੀ ਪ੍ਰਵਾਨ ਨਹੀਂ ਹੈ। ਉਹ ਨਦਰ ਕਰੇ ਤਾਂ ਇਹੋ ਮੋਹ ਜਾਏ, ਨਾਨਕ ਹਰ ਸਿਉ ਰਹੇ ਸਮਾਏ। ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰੇ ਤਾਂ ਇਹ ਮੋਹ ਦੂਰ ਹੁੰਦਾ ਅਤੇ ਹਰੀ ਦੇ ਨਾਲ ਸਮਾ ਰਹਿੰਦਾ। ਇਹ ਪੂਰਾ ਸ਼ਬਦ ਮੋਹ ਦੇ ਉੱਤੇ ਹੀ ਉਚਾਰਨ ਕੀਤਾ। 23ਵਾਂ ਸ਼ਬਦ 356 ਅੰਗ ਤੇ ਆਸਾ ਰਾਗ ਪਹਿਲੇ ਪਾਤਸ਼ਾਹ ਦਾ ਇਹ ਸ਼ਬਦ ਸੀ। ਇਹ ਸਾਰਾ ਸ਼ਬਦ ਮੋਹ ਤੇ ਹੀ ਹੈ। ਜੇ ਕਿਸੇ ਨੂੰ ਮੋਹ ਬਾਹਲਾ ਹੀ ਤੰਗ ਕਰਦਾ ਹੋਵੇ ਤਾਂ ਇਹ ਸ਼ਬਦ ਦਾ ਅਭਿਆਸ ਕਰੇ। ਅਖੀਰ ਤੇ ਲਿਖਿਆ ਨਾ, ਨਦਰ ਕਰੇ ਤਾਂ ਇਹੋ ਮੋਹ ਜਾਏ। ਸੋ ਜਦੋਂ ਵਾਹਿਗੁਰੂ ਨਦਰ ਕਰਦਾ ਤਾਂ ਇਹ ਮੋਹ ਜਿਹੜਾ ਚੱਲਿਆ ਜਾਂਦਾ, ਨਾਨਕ ਹਰ ਸਿਉ ਰਹਿ ਸਮਾਏ, ਫਿਰ ਉਹਦਾ ਹੌਲੀ ਹੌਲੀ ਆਪਣੇ ਆਪ ਹੀ ਮੋਹ ਟੁੱਟ ਜਾਂਦਾ। ਮੋਹ ਟੁੱਟਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਛੱਡ ਦਿੰਦੇ ਹਾਂ ਕਿਸੇ ਨੂੰ। ਮੋਹ ਅੰਦਰ ਹੁੰਦਾ ਜਿਹੜਾ ਪਰੇਸ਼ਾਨ ਕਰੀ ਜਾਂਦਾ ਆਪਾਂ ਨੂੰ, ਤੰਗ ਕਰਦਾ, ਅਤੇ ਬਾਹਰ ਬਾਹਰ ਤਾਂ ਆਪਾਂ ਆਪਣਾ ਠਾਠਾ ਬਾਗਾ ਰੱਖਣਾ ਹੀ ਆ, ਨਿਆਣੇ ਪਾਲਣੇ ਪੋਸਣੇ, ਕੰਮ ਕਾਰ ਕਰਨੇ, ਪਰ ਅੰਦਰੋਂ ਸੋ ਅਨਟੱਚ ਹੋ ਜਾਣਾ ਪਰਿਵਾਰ ਨਾਲੋਂ ਸੰਸਾਰ ਨਾਲੋਂ, ਇਨ ਟੱਚ ਹੋ ਜਾਣਾ ਵਾਹਿਗੁਰੂ ਨਾਲ। ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲੱਖ ਅਪਾਰ, ਹਉ ਪਾਪੀ ਤੂੰ ਬਖਸ਼ਣ ਹਾਰ। ਹੇ ਸੱਚੇ ਅਲੱਖ, ਅਲੱਖ ਹੁੰਦਾ ਜਾਣੇ ਤੋਂ ਰਹਿਤ, ਅਪਾਰ ਹੁੰਦਾ ਬੇਅੰਤ ਗੁਣਾਂ ਵਾਲੇ ਵਾਹਿਗੁਰੂ, ਤੂੰ ਆਪ ਹੀ ਸਭ ਕੁਝ ਕਰਦਾ। ਹਉ ਤੋਂ ਭਾਵ ਮੈਂ ਪਾਪੀ ਗੁਨਾਹਗਾਰ ਹਾਂ, ਤੂੰ ਔਗਣ ਬਖਸ਼ਣ ਵਾਲਾ ਜੀ। ਤੇਰਾ ਭਾਣਾ ਸਭ ਕੁਛ ਹੋਵੇ, ਮਨ ਹਟ ਕੀ ਚੈ ਅੰਤ ਵਿਗੋ ਵੈ ਰਹਾਉ। ਤੇਰੇ ਭਾਣੇ ਵਿੱਚ ਹੀ ਸਭ ਕੁਝ ਹੁੰਦਾ। ਜੋ ਮਨ ਦੇ ਹੱਟ ਕਰਕੇ ਕਰਮ ਕੀਚਾ ਭਾਵ ਕਰਦੇ ਨੇ, ਉਹ ਅੰਤ ਨੂੰ ਵਿਗੋਵੈ ਤੋਂ ਭਾਵ ਖਰਾਬ ਹੀ ਹੁੰਦੇ ਨੇ। ਸੋ ਇਹ ਜਿਹੜੀ ਬੇਨਤੀ ਕੀਤੀ, ਮੋਹ ਵਾਲਾ ਸ਼ਬਦ ਪੜ੍ਹ ਕੇ ਮੋਹ ਠੀਕ ਹੋ ਜਾਂਦਾ, ਕੱਟਿਆ ਜਾਂਦਾ। ਸੋ ਪਿੱਛੇ ਜੇ ਸਿੰਘਾਂ ਦੇ ਬਚਨ ਹੋਏ ਸੀ ਮਹਾਰਾਜ ਜੀ ਨਾਲ, ਦਸਵੇਂ ਪਾਤਸ਼ਾਹ ਨਾਲ ਅਭਿਆਸੀਆਂ ਦੇ, ਕਹਿੰਦੇ ਮਹਾਰਾਜ ਜੀ ਜਿਹੜਾ ਇਹ ਆਪ ਜੀ ਤੋਂ ਕੁਛ ਵੀ ਅਸੀਂ ਮੰਗਣਾ, ਜਿਵੇਂ ਮਾਇਆ ਦੀ ਕਮੀ ਹੋ ਜਾਂਦੀ ਕਿਸੇ ਕੋਲੋਂ ਮਾਇਆ ਦਾ ਸ਼ਬਦ ਪੜ੍ਹਦਾ, ਕੀ ਫਿਰ ਉਹ ਭਾਣੇ ਤੋਂ ਬਾਹਰ ਨਹੀਂ ਹੋ ਜਾਂਦੀ ਗੱਲ ਵੀ ਜਦ ਤੁਸੀਂ ਲਿਖੀ ਨਹੀਂ ਮਾਇਆ? ਸਤਿਗੁਰੂ ਕਹਿੰਦੇ ਭਾਈ ਜਿਹੜਾ ਸ਼ਬਦ ਦੇ ਰਾਹੀਂ ਕੁਛ ਲੈਣਾ ਉਹ ਭਾਣੇ ਅੰਦਰ ਹੀ ਹੁੰਦਾ, ਸ਼ਬਦ ਦੇ ਰਾਹੀਂ ਕਿਰਪਾ ਹੁੰਦੀ ਹੈ। ਕਹਿੰਦੇ ਜੋ ਹੁਣ ਤੁਸੀਂ ਸ਼ਬਦ ਪੜ੍ਹਦੇ ਹੋ ਉਹਦੇ ਮੁਤਾਬਕ ਅਸੀਂ ਜਾਣ ਲੈਂਦੇ ਵੀ ਇਹ ਆਹ ਸ਼ਬਦ ਪੜ੍ਹਦਾ ਅਤੇ ਇਹਦੀ ਆਹ ਇੱਛਾ ਅਸੀਂ ਉਹ ਪੂਰੀ ਕਰ ਦਿੰਦੇ ਹਾਂ। ਫਿਰ ਮਹਾਰਾਜ ਨੇ ਵਚਨ ਕੀਤਾ ਸੀ, ਕਹਿੰਦੇ ਜਿਹੋ ਜਿਹੀ ਲੋੜ ਹੋਵੇ ਉਹੋ ਜਿਹਾ ਸ਼ਬਦ ਪੜ੍ਹ ਲਿਆ ਕਰੋ, ਅਸੀਂ ਫਿਰ ਸਮਝ ਜਾਂਦੇ ਹਾਂ ਕਿਉਂਕਿ ਅਸੀਂ ਤਾਂ ਸ਼ਬਦ ਰੂਪ ਹੀ ਹੈ। ਇਸ ਕਰਕੇ ਕਈ ਲੋਕ ਇਉਂ ਕਹਿੰਦੇ ਜੀ ਸ਼ਬਦ ਨਹੀਂ ਪੜ੍ਹਨਾ ਚਾਹੀਦਾ, ਉੱਥੇ ਆਹ ਨਹੀਂ ਕਰਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ। ਇਹ ਬਾਣੀ ਹੋਈ ਹੈ, ਉਹ ਜਿਹੜੇ ਲੋਕ ਸਿਧਾਂਤ ਤੋਂ ਹੀਣੇ ਨੇ, ਜਿਨ੍ਹਾਂ ਨੂੰ ਕੋਈ ਗਿਆਨ ਤੇ ਹੁੰਦਾ ਨਹੀਂ, ਐਵੇਂ ਚੁੱਕ ਕੇ ਉੱਥੇ ਚਲੇ ਗਏ ਸੀ ਇੱਕ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ, ਆਹ ਨਹੀਂ ਆਹ ਸ਼ਬਦ ਨਹੀਂ ਕਰਨੇ ਚਾਹੀਦੇ, ਤੁਸੀਂ ਦੁਨੀਆਂ ਨੂੰ ਜੁੜਤਾ ਲੈਣ ਦੋ, ਮਾੜਾ ਮੋਟਾ ਸ਼ਬਦ ਹੀ ਪੜ੍ਹਦੇ ਆ, ਕੋਈ ਮਾੜੀ ਗੱਲ ਤਾਂ ਨਹੀਂ ਕਰਦੇ। ਸੋ ਇਸ ਕਰਕੇ ਆਪਣੀ ਐਵੇਂ ਮਨਮੁਖਤਾਈ ਜੀ ਦਿਖਾਉਣ ਤੁਰ ਪੈਂਦੇ ਨੇ। ਜਿਹੜੇ ਸ਼ਬਦ ਪੜ੍ਹਾਂਗੇ, ਬਾਣੀ ਪੜ੍ਹਾਂਗੇ, ਉਹ ਸਭ ਵਾਹਿਗੁਰੂ ਦੀ ਕਿਰਪਾ ਹੀ ਹੋਣੀ ਹੈ। ਪਹਿਲਾਂ ਜਗਿਆਸੂ ਐਂ ਚੱਲਦਾ ਹੁੰਦਾ, ਹੌਲੀ ਹੌਲੀ ਰਾਹ 'ਤੇ ਆ ਜਾਂਦਾ ਆਪਣੇ ਆਪ ਹੀ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਹਨ ਕਿ ਤੇਰੇ ਭਾਣੇ ਵਿੱਚ ਸਭ ਕੁਝ ਹੁੰਦਾ। ਜੋ ਮਨ ਦੇ ਹੱਟ ਕਰਕੇ ਕਰਮ ਕੀਚੇ ਤੋਂ ਭਾਵ ਕਰਦੇ ਨੇ ਉਹ ਅੰਤ ਨੂੰ ਵਿਗੋਵਾ ਖਰਾਬ ਹੀ ਹੁੰਦੇ ਨੇ। ਇਸੇ ਕਰਕੇ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਮਨ ਹੱਟ ਕੀਚੈ ਅੰਤ ਵਿਗੋਵੈ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਮਨਮੁਖ ਦੀ ਬੁੱਧੀ ਝੂਠ ਵਿੱਚ ਲੱਗੀ ਰਹਿੰਦੀ ਹੈ ਹਮੇਸ਼ਾ, ਅਤੇ ਨਾਮ ਸਿਮਰਨ ਤੋਂ ਬਿਨਾਂ ਪਾਪਾਂ ਕਰਕੇ ਉਹ ਦੁਖੀ ਹੁੰਦਾ ਰਹਿੰਦਾ ਹਮੇਸ਼ਾ, ਕਿਉਂਕਿ ਸਿਮਰਨ ਨਹੀਂ ਕਰਦਾ, ਗੱਲਾਂ ਜ਼ਿਆਦਾ ਕਰਦਾ। ਦੁਰਮਤ ਤਿਆਗ ਲਾਹ ਕਿਛਲੇ ਵਹੋ, ਜੋ ਉਪਜੈ ਸੋ ਅਲੱਖ ਅਪੇ ਵਹੋ। ਖੋਟੀ ਬੁੱਧੀ ਜਿਹੜੀ ਹੁੰਦੀ ਉਹਨੂੰ ਛੱਡ ਦਿਓ, ਖੋਟੀ ਮਤ ਛੱਡ ਕੇ ਗੁਰੂ ਸਾਹਿਬ ਦੀ ਮਤ ਲਓ, ਮਨੁੱਖ ਜਨਮ ਦਾ ਲਾਭ ਲਓ ਤੋ ਕੁਝ ਆਤਮਕ ਲਾਭ ਲੈਣਾ ਕਰੋ। ਜੋ ਵੀ ਪੈਦਾ ਹੋ ਰਿਹਾ ਹੈ ਸੋ ਅਲੱਖ ਅਭੇਵ ਜੋ ਪਰਮਾਤਮਾ ਹੈ ਉਸੇ ਤੋਂ ਹੀ ਪੈਦਾ ਹੋਇਆ ਜਾਣੋ। ਪੈਦਾ ਤਾਂ ਸਾਰੇ ਪਰਮਾਤਮਾ ਨੇ ਕੀਤੇ ਨੇ, ਫਿਰ ਈਰਖਾ ਕਿਹਦੇ ਨਾਲ ਕਰਨੀ ਹੈ? ਇਸ ਕਰਕੇ ਜਿਨ੍ਹਾਂ ਨੇ ਕਦੇ ਗੁਰਬਾਣੀ ਪੜ੍ਹੀ ਨਹੀਂ, ਉਹ ਸਿਧਾਂਤ ਨਹੀਂ ਜਾਣਦੇ ਬਾਣੀ ਦਾ, ਉਹ ਐਵੇਂ ਹੀ ਰੌਲਾ ਪਾਈ ਜਾਂਦੇ ਰਹਿੰਦੇ ਆ। ਕਿਉਂ ਇਹ ਰੌਲਾ ਇਸੇ ਕਰਕੇ ਪਾਉਂਦੇ, ਹੁਣ ਰੌਲਾ ਤਾਂ ਹੀ ਹਟਾਉਣ ਨੂੰ ਲੜੀਵਾਰ ਕਥਾ ਆਪਾਂ ਕਰ ਰਹੇ ਹਾਂ ਕਿ ਸਿਧਾਂਤ ਤਾਂ ਸਮਝ ਲੱਗ ਸਕਿਆ ਆਪਾਂ ਨੂੰ। ਸੋ ਜੇ ਵੀ ਸਵਾਸ ਉਪਜਿਆ ਆਉਂਦਾ ਉਸ ਵਿੱਚ ਅਲੱਖ ਭੇਵ ਨੂੰ ਜਪਣਾ ਕਰੋ। ਕਈ ਕਥਾ 'ਚ ਰੁਕਾਵਟ ਪਾਉਣ ਦਾ ਯਤਨ ਕਰਦੇ ਵੀ ਕਥਾ ਨਾ ਸੁਣੇ ਸੰਗਤ, ਕਿਉਂ ਜੇ ਕਥਾ ਸੁਣ ਲਈ ਸਿਧਾਂਤ ਪਤਾ ਲੱਗ ਜੂਗਾ ਫਿਰ ਲੋਕਾਂ 'ਚ ਆਪਾਂ ਰੌਲਾ ਨਹੀਂ ਪਵਾ ਸਕਦੇ। ਲੋਕਾਂ ਨੂੰ ਜੋ ਪੂਰੀ ਸਮਝ ਲੱਗ ਗਈ, ਏਕਤਾ ਕਰ ਲੈਣਗੇ ਲੋਕ ਆਪਸ ਵਿੱਚ, ਸਿਧਾਂਤ ਦੀ ਸਮਝ ਲੱਗ ਜੂ, ਸ਼ਾਂਤੀ ਹੋ ਜੂ। ਬਹੁਤ ਸਾਰੇ ਲੋਕਾਂ ਨੂੰ ਦੁਨੀਆਂ 'ਚ ਸ਼ਾਂਤੀ ਨਹੀਂ ਚੰਗੀ ਲੱਗਦੀ, ਉਹ ਕਹਿੰਦੇ ਲੋਕ ਆਪਸ ਵਿੱਚ ਲੜੀ ਜਾਣ, ਧਰਮਾਂ ਦੇ ਨਾਂ 'ਤੇ ਝਗੜੇ ਹੋਈ ਜਾਣ ਅਤੇ ਅਸੀਂ ਲਾਭ ਉਠਾਈਏ। ਪਰ ਗੁਰੂ ਨਾਨਕ ਦੇਵ ਜੀ ਨਿਰੰਕਾਰ ਨੂੰ ਭਾਉਂਦਾ ਕਿ ਗੁਰਬਾਣੀ ਜਦੋਂ ਸਾਰੀ ਦੁਨੀਆਂ ਚਲੀ ਗਈ ਤਾਂ ਦੁਨੀਆਂ 'ਚ ਸ਼ਾਂਤੀ ਹੋ ਜਾਣੀ ਹੈ, ਐਂ ਲੋਕਾਂ ਨੇ ਟਿਕਾਓ 'ਚ ਹੋ ਜਾਣਾ। ਐਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਸਾਡਾ ਜਿਹੜਾ ਸਖਾ ਮਿੱਤਰ ਹੈ ਨਾ ਵਾਹਿਗੁਰੂ, ਐਸਾ ਸਹਾਇਕ ਹੈ, ਜਿਸ ਵੇਲੇ ਗੁਰਾਂ ਨੇ ਭਗਤੀ ਦ੍ਰਿੜਾਈ ਤਾਂ ਹਰੀ ਮਿਲਿਆ ਪਰਮਾਤਮਾ। ਸਗਲੀ ਸੌਦੀ ਤੋਟਾ ਆਵੈ ਨਾਨਕ ਰਾਮ ਨਾਮ ਮਨ ਭਾਵੈ। ਨਾਮ ਤੋਂ ਬਿਨਾਂ ਪ੍ਰਤੱਖ ਸਾਰਿਆਂ ਸੌਦਿਆਂ ਵਿੱਚ ਘਾਟਾ ਹੀ ਘਾਟਾ ਹੈ ਮਹਾਰਾਜ ਸੱਚੇ ਪਾਤਸ਼ਾਹ। ਸੋ ਇਸ ਪ੍ਰਕਾਰ ਫਰਮਾਉਂਦੇ ਨੇ ਕਿ ਸਿੱਧ ਗੋਸ਼ਟ ਵਿੱਚ ਬਹੁਤ ਸੋਹਣੇ ਸਵੇਰੇ ਬਚਨ ਮਹਾਰਾਜ ਨੇ ਅੱਜ ਕੀਤੇ। ਸਿੱਧ ਗੋਸ਼ਟ ਬਾਣੀ ਸੁਣੋ ਪੜ੍ਹੋ, ਇੰਟਰਨੈੱਟ 'ਤੇ ਪੈ ਜਾਣੀ ਆ, ਉਹਦੀ ਪੰਜ ਗ੍ਰੰਥੀ ਸਾਰੀ ਭਰ ਰਹੇ ਮਹਾਰਾਜ ਦੀ ਕਿਰਪਾ ਨਾਲ। ਫਿਰ ਨਾਨਕ ਗੁਰ ਬਿਨ ਘਾਟੇ ਘਾਟ, ਮਹਾਰਾਜ ਨੇ ਐਵੇਂ ਪੰਗਤੀ ਕਹੀ, ਗੁਰੂ ਤੋਂ ਬਿਨਾਂ ਤਾਂ ਘਾਟਾ ਹੀ ਘਾਟਾ ਰਹਿੰਦਾ। ਸਤਿਗੁਰੂ ਕਥਾ ਕਰਦੇ ਇਸ ਲਈ ਸਾਡੇ ਮਨ ਵਿੱਚ ਆਰਾਮ ਨਾਮ ਚੰਗਾ ਲੱਗਦਾ ਹੈ। ਆਰਾਮ ਨਾਮ ਵਾਹਿਗੁਰੂ ਵਾਹਿਗੁਰੂ, ਹਰੀ ਗੋਬਿੰਦ ਨਾਰਾਇਣ ਗੋਬਿੰਦ, ਦਾਮੋਦਰ ਮਾਧੋ ਅੱਲਾਹ ਅਲੱਖ ਨਾ ਜਾਈ ਲਿਖਿਆ, ਗੁਰ ਗੁਰ ਦੀਨਾ ਮੀਠਾ, ਆਸਾ ਮਹੱਲਾ ਪਹਿਲਾ ਚੌਪਦੇ। ਥੱਲੇ ਲਾਇਆ ਛੋਟਾ ਜਿਹਾ ਚਾਰ ਅੱਖਰ ਚੌਪਦੇ, ਕਹਿੰਦੇ ਚਾਰ ਅੱਖਰ ਇਹ ਸ਼ਬਦ ਆਉਣੇ ਹੈ। ਪਹਿਲੇ ਪਾਤਸ਼ਾਹ ਕਿਰਪਾ ਕਰ ਰਹੇ ਨੇ, ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਵਿੱਦਿਆ ਪੜ੍ਹੀ ਹੋਈ ਕਿਵੇਂ ਸਫਲ ਹੁੰਦੀ ਆ ਅਤੇ ਤੀਰਥਾਂ 'ਤੇ ਵਸਣਾ ਕਿਵੇਂ ਸ੍ਰੇਸ਼ਠ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤੀਰਥਵਾਸੀ। ਵਿੱਦਿਆ ਪੜ੍ਹੀ ਅਤੇ ਵਿਚਾਰੀ ਹੋਈ ਤਾਂ ਹੀ ਭਾਈ ਸਫਲ ਹੈ ਜਾਂ ਪਰ ਉਪਕਾਰ ਕਰੇ ਬੰਦਾ। ਪਹਿਲਾਂ ਹੁੰਦਾ ਸੀ ਲੋਕ ਡਾਕਟਰ ਹੁੰਦੇ ਸੀਗੇ, ਹੋਰ ਵੈਦ ਹੁੰਦੇ ਸੀ, ਵਿੱਦਿਆ ਪੜ੍ਹਨੀ ਫਿਰ ਲੋਕਾਂ ਦਾ ਭਲਾ ਸੋਚਣਾ। ਅੱਜ ਕੱਲ੍ਹ ਹੋਰ ਹੀ ਹਿਸਾਬ ਕਿਤਾਬ ਜਿਹਾ ਬਣ ਗਿਆ। ਚਾਹੇ ਠੀਕ ਆ ਮੰਨਦੇ ਆ ਬਹੁਤ ਸਾਰੇ ਡਾਕਟਰ ਚੰਗੇ, ਕਈ ਬਾਹਲੇ ਡਾਕਟਰ ਬਣ ਕੇ ਤਾਂ ਇਹੀ ਸੋਚਦੇ ਵੀ ਵੱਢ ਲਓ ਜੇਬਾਂ ਜਿੰਨੀਆਂ ਵੱਢ ਹੁੰਦੀਆਂ ਲੋਕਾਂ ਨੂੰ ਲੁੱਟ ਲਟਾ ਕੇ, ਉਹ ਬਣ ਜਾਓ ਵੱਡੇ, ਕਮਾ ਲਓ ਪੈਸੇ। ਹੋਰ ਵੀ ਸਾਰੇ ਮਹਿਕਮੇ ਵਾਲੇ ਐਂ ਕਰਦੇ, ਜਿੰਨੀ ਵਿੱਦਿਆ ਪੜ੍ਹਦੇ ਲੋਕ ਉਹਨਾਂ ਠੱਗਣ ਦਾ ਯਤਨ ਜ਼ਿਆਦਾ ਕਰਦੇ। ਪਰ ਵਿੱਦਿਆ ਤਾਂ ਸਫਲੀ ਹੈ ਜੇ ਪਰਉਪਕਾਰ ਕਰੇ ਬੰਦਾ। ਰੋਟੀ ਤਾਂ ਰੱਬ ਦਿੰਦਾ ਹੀ ਹੈ, ਵਾਹਿਗੁਰੂ 'ਤੇ ਭਰੋਸਾ ਕਰਕੇ ਪਰਉਪਕਾਰੀ ਜੀਵ ਬਣੇ। ਸੋ ਇਸ ਕਰਕੇ ਕਹਿੰਦੇ ਤੀਰਥਾਂ 'ਤੇ ਵਸਣਾ ਤਾਂਹੀਓ ਸ੍ਰੇਸ਼ਟ ਆ, ਜਾਂ ਪੰਜ ਜਿਹੜੇ ਕਾਮ ਕ੍ਰੋਧ ਆਦਿਕ ਨੂੰ ਰਾਸ ਕਰੇ, ਭਾਵ ਨਾਸ ਕਰ ਦੇਵੇ, ਖਤਮ ਕਰ ਦੇਵੇ ਇਹਨਾਂ ਨੂੰ। ਘੁੰਗਰੂ ਵਾਜੈ ਜੇ ਮਨ ਲਾਗੈ ਤਉ ਜਮ ਕਹਾਂ ਕਰੇ ਮੋਹ ਸਿਉਂ ਆਗੈ ਰਹਾਓ। ਮਹਾਰਾਜ ਕਹਿੰਦੇ ਘੁੰਗਰੂ ਵਜਾਉਣੇ ਤਾਂ ਸਫਲੇ ਨੇ ਜੇ ਭਜਨ ਸਿਮਰਨ ਵਿੱਚ ਮਨ ਲੱਗ ਜਾਏ। ਘੁੰਗਰੂ ਹੁੰਦਾ ਘੋਲੜੂ ਵੱਜਣ ਵੇਲੇ ਵੀ ਜੇਕਰ ਨਾਮ ਵਿੱਚ ਮਨ ਲੱਗ ਜੇ ਤਾਂ ਜਮ ਅੱਗੇ ਆ ਕੇ ਮੇਰੇ ਨਾਲ ਕੀ ਕਰੇਗਾ, ਕੋਈ ਨਹੀਂ ਕਰ ਸਕਦਾ। ਅੱਗੇ ਗਿਆ ਜਮ ਮੇਰੇ ਨਾਲ ਕੀ ਕਰੇਗਾ, ਅਰਥਾਤ ਜਮ ਮੇਰੇ ਨਾਲ ਕਹਿੰਦੇ ਕੀ ਕਰੇਗਾ, ਜਮ ਦਾ ਜ਼ੋਰ ਹੀ ਨਹੀਂ ਚੱਲਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਇੱਕ ਭਾਵ ਹੋਰ ਵੀ ਹੈ। ਸੋ ਇਸ ਤਰ੍ਹਾਂ ਕਿ ਘੁੰਗਰੂ ਵੱਜਾ ਜੇ ਮਨ ਲੱਗ ਹੈ। ਕਈ ਵਾਰ ਜੇ ਮਨ ਲੱਗਣ ਲੱਗ ਜਾਂਦਾ, ਜੁੜਨ ਲੱਗ ਜਾਂਦਾ ਬੰਦਗੀ 'ਚ, ਤਾਂ ਘੁੰਗਰੂਆਂ ਦੀ ਆਵਾਜ਼ ਵੀ ਸੁਣਦੀ ਹੈ। ਇਹ ਹੁਣ ਅਭਿਆਸੀਆਂ ਲਈ ਹੈ, ਆਮ ਬੰਦੇ ਤਾਂ ਵਿਚਾਰੇ ਹੱਸਣ ਲੱਗ ਜਾਂਦੇ ਇਹਨਾਂ ਗੱਲਾਂ 'ਤੇ। ਫਿਰ ਇਹ ਪੰਜ ਸ਼ਬਦ ਆਉਣ ਲੱਗ ਜਾਂਦੇ ਹੌਲੀ ਹੌਲੀ ਮੂਹਰੇ, ਇਹ ਘੁੰਗਰੂ, ਖੜਤਾਲਾਂ, ਕੈਂਸੀਆਂ, ਛੈਣੇ, ਢੋਲਕੀਆਂ, ਚਿਮਟੇ, ਇਹ ਇਕੱਲੇ ਨਹੀਂ ਵੱਜਦੇ, ਇਹਨਾਂ ਦੇ ਨਾਲ ਸਿਮਰਨ ਹੁੰਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਟੱਲੀਆਂ ਦੀ ਆਵਾਜ਼ ਕਿਤੇ ਦੂਰ ਟੱਲੀਆਂ ਵੱਜਦੀਆਂ, ਜਾਂ ਹੌਲੀ ਹੌਲੀ ਇਹ ਅਨਹਦ ਸ਼ਬਦ ਹੁੰਦੇ ਸ਼ੁਰੂ, ਤਾਂ ਰਸ ਆਉਣਾ ਸ਼ੁਰੂ ਹੁੰਦਾ, ਇਕਾਗਰਤਾ ਬਣਦੀ ਹੈ। ਇਹ ਸ਼ੁਰੂ ਸ਼ੁਰੂ ਦੀਆਂ ਅਵਸਥਾਵਾਂ ਨੇ, ਇਸ ਕਰਕੇ ਇਹ ਵਾਜੇ ਅਨਹਦ ਤੂਰੇ ਵੀ ਹੋਣ ਲੱਗ ਪੈਂਦੇ ਨੇ। ਆਸ ਨਿਰਾਸੀ ਤਉ ਸੰਨਿਆਸੀ ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਹੁਣ ਕਹਿੰਦੇ ਜੇ ਪਦਾਰਥਾਂ ਦੀ ਆਸਾ ਤੋਂ ਨਿਰਾਸਾ ਹੋਵੇ ਤਾਂ ਸੰਨਿਆਸੀ ਹੋਣਾ ਸਫਲ ਹੈ। ਜੇ ਐਵੇਂ ਸੰਨਿਆਸੀ ਕਹਾਈ ਜਾਵੇ ਤੇ ਪਦਾਰਥਾਂ ਦੀ ਆਸਾ ਢੇਰ ਲਾਈ ਬੈਠਾ ਹੋਵੇ ਉਹ ਕਾਹਦਾ ਸੰਨਿਆਸੀ ਹੈ। ਜੇ ਕਾਇਆ ਭੋਗੀ ਭਾਵ ਦੇਹ ਦੇ ਆਸ ਦੇ ਨਾਸ ਕਰਨ ਵਾਲਾ ਹੋਵੇ ਜਾਂ ਬੁੱਧੀ ਵਿੱਚ ਬ੍ਰਹਮਾਨੰਦ ਦੇ ਭੋਗਣ ਵਾਲਾ ਹੋਵੇ ਤਾਂ ਜਤੀ ਜੋਗੀ ਹੋਣਾ ਸਫਲ ਹੈ। ਨਹੀਂ ਤਾਂ ਐਵੇਂ ਮੈਂ ਜਤ ਰੱਖਿਆ ਹੋਇਆ ਜੀ, ਅਸੀਂ ਤਾਂ ਬੜੇ ਜੋਗੀ ਹੁੰਦੇ ਹਾਂ ਤੇ ਭੋਗੀ ਅੰਤਾਂ ਦੇ ਹੁੰਦੇ ਨੇ, ਉਹ ਖਾਣਾ ਪੀਣਾ ਸਭ ਕਰੀ ਜਾਂਦੇ ਨੇ, ਸ਼ਰਾਬਾਂ ਪੀ ਜਾਣੀਆਂ, ਹੋਰ ਵੀ ਜੋ ਮਿਲ ਗਿਆ ਖਾ ਪੀ ਲਿਆ, ਰਾਤ ਨੂੰ ਵਿਕਾਰ ਭੋਗੀ ਗਏ, ਦਿਨੇ ਜੋਗੀ ਬਣ ਜਾਣਾ। ਆਖਿਆ ਅਸੀਂ ਤਾਂ ਜਤੀ ਸਤੀ ਹੁੰਦੇ ਹਾਂ। ਇਹ ਕਾਹਦੇ ਜਤੀ ਸਤੀ ਹੈ ਮਹਾਰਾਜ ਕਹਿੰਦੇ। ਫਿਰ ਕਹਿੰਦੇ ਜੀ ਦਿਗੰਬਰ ਚੰਗੇ ਹੁੰਦੇ, ਕਹਿੰਦੇ ਉਹ ਵੀ ਸੁਣ ਲਓ। ਦਇਆ ਦਿਗੰਬਰ ਦੇਹ ਵਿਚਾਰੀ, ਆਪ ਮਰੈ ਅਵਰਾ ਨਹਿ ਮਾਰੀ। ਜੇ ਦੇਹ ਵਿੱਚ ਦਇਆ ਦਾ ਵਿਚਾਰ ਕਰੇ ਤਾਂ ਦਿਗੰਬਰ ਨਾਂਗਾ ਹੋਣਾ ਸਫਲ ਹੈ। ਜੇ ਦੇਹ ਦੇ ਵਿੱਚ ਦਇਆ ਹੀ ਨਹੀਂ ਗੀ ਬੰਦੇ ਦੇ, ਫਿਰ ਕਾਹਦਾ ਦਿਗੰਬਰ ਆ। ਉਹ ਦਿਗੰਬਰ ਹੁੰਦਾ ਦਸੋ ਦਿਸ਼ਾ ਦੇ ਵਸਤਰ ਪਾਏ ਹੋਏ ਜੀ ਨਾਂਗੇ ਸਾਧਾਂ ਨੇ। ਆਪ ਮਰੈ, ਆਪ ਦੁੱਖ ਸਹਾਰ ਲਵੇ, ਅਵਰਾ ਨਹਿ ਮਾਰੀ, ਹੋਰਨਾਂ ਨੂੰ ਦੁੱਖ ਨਾ ਦੇਵੇ। ਆਪ ਹੁੰਦਾ ਆਪਾ ਪਾ, ਹੰਕਾਰ ਨੂੰ ਮਾਰ ਨਾ ਕਰੇ, ਹੋਰ ਪ੍ਰਤੱਖ ਕਿਸੇ ਨੂੰ ਨਾ ਮਾਰ ਨਾ ਕਰੇ। ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜ ਨਾ ਤੇਰੇ। ਇਹ ਅਕਾਲ ਪੁਰਖ ਵਾਹਿਗੁਰੂ ਵਾਸਤਵ ਦ੍ਰਿਸ਼ਟੀ ਵਿੱਚ ਇੱਕ ਤੂੰ ਹੀ ਹੈ, ਤੂੰ ਹੀ ਹੈ ਇਹਨਾਂ ਕਾਲਾਂ ਵਿੱਚ, ਹੋਰ ਤੇਰੇ ਬਹੁਤੇ ਭੇਖ ਨੇ। ਮਹਾਰਾਜ ਕਥਨ ਕਰਦੇ ਵਾਹਿਗੁਰੂ ਤੇਰੇ ਚੋਜ ਜਿਹੜੇ ਨਾ ਕੌਤਕ ਉਹ ਜਾਣੇ ਨਹੀਂ ਜਾਂਦੇ, ਸਭ ਕੌਤਕ ਤੇਰੇ ਜਿਹੜੇ ਆ ਸਮਗਰ ਰੂਪ ਵਿੱਚ ਕੋਈ ਜਾਣ ਨਹੀਂ ਸਕਦਾ।